ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS South Asian ਉੱਤੇ SBS ਪੰਜਾਬੀ।
ਪਿਆਰੇ ਸਰੋਤਿਓ, ਤੁਸੀਂ ਸੁਣ ਰਹੇ ਹਾਂ SBS ਪੰਜਾਬੀ ਤੇ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਗੱਲਬਾਤ। ਅੱਜ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਆ ਉਹ ਫਰਤੀਲੇ ਐਥਲੀਟ ਜੋ ਬਣ ਗਏ ਹਨ ਇੰਡੀਆਜ਼ ਫਾਸਟੈਸਟ ਮੈਨ,
ਭਾਰਤ ਦੇ ਸਭ ਤੋਂ ਤੇਜ਼ ਦੌੜਾਕ।
ਬੈਂਗਲੁਰੂ ਵਿੱਚ ਹੋਣ ਵਾਲੇ ਇੰਡੀਅਨ ਗ੍ਰੈਂਡ ਪ੍ਰੀ 1 ਵਿੱਚ 10.2 ਸੈਕਿੰਡ ਵਿੱਚ 100 ਮੀਟਰ ਵਿੱਚ ਫਸਟ ਆਉਣ ਵਾਲੇ ਅਤੇ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਗੁਰਿੰਦਰਵੀਰ ਸਿੰਘ ਜੁੜ ਚੁੱਕੇ ਆ ਸਾਡੇ ਨਾਲ। ਆਓ ਇਹਨਾਂ ਦੀ ਇੰਡੀਆਜ਼ ਫਾਸਟੈਸਟ ਮੈਨ ਬਣਨ ਤੱਕ ਦੇ ਸਫ਼ਰ ਬਾਰੇ, ਆਈਆਂ ਚੁਣੌਤੀਆਂ ਨੂੰ ਪਾਰ ਕਰਨ ਦੇ ਹੌਸਲੇ ਬਾਰੇ ਤੇ ਅੱਗੇ ਕਿੱਥੇ ਕਿੱਥੇ ਝੰਡੇ ਗੱਡਣ ਦਾ ਪਲਾਨ ਆ ਉਹਦੇ ਬਾਰੇ ਜਾਣਦੇ ਆ। ਗੁਰਿੰਦਰਵੀਰ ਸਿੰਘ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਬਹੁਤ ਬਹੁਤ ਸ਼ੁਕਰੀਆ ਸਾਨੂੰ ਅੱਜ ਸਮਾਂ ਦੇਣ ਲਈ।
ਧੰਨਵਾਦ ਧੰਨਵਾਦ ਜੀ, ਬਹੁਤ ਬਹੁਤ ਸਾਰੇ ਸਰੋਤਿਆਂ ਦਾ ਜਿਹੜੇ ਸੁਣਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇੰਨੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਮੈਨੂੰ ਲੱਗਦਾ ਨੀ ਵੀ ਮੈਂ ਇੰਨੇ ਜੋਗਾ ਹੈਗਾ ਜੇ, ਬਟ ਫਿਰ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਬਿਲਕੁਲ ਜੀ, ਤੁਹਾਡੀ ਕਾਮਯਾਬੀ ਹੀ ਅਜਿਹੀ ਆ, ਨਵਾਂ ਨੈਸ਼ਨਲ ਰਿਕਾਰਡ ਸੈੱਟ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਆ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਖਿਤਾਬ ਜਿੱਤਣ ਲਈ।
ਧੰਨਵਾਦ ਮੈਮ, ਧੰਨਵਾਦ ਤੁਹਾਡਾ ਬਹੁਤ ਬਹੁਤ।
ਸਵਾਲਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾਂ ਮੈਂ ਇਹ ਜਾਣਨਾ ਚਾਹਾਂਗੀ ਕਿ ਤੁਸੀਂ ਜਦੋਂ ਇੰਡੀਅਨ ਗ੍ਰੈਂਡ ਪ੍ਰੀ 1 ਦੀ ਰੇਸ ਸ਼ੁਰੂ ਕਰਨ ਲਈ ਸਟਾਰਟਿੰਗ ਲਾਈਨ ਤੇ ਖੜੇ ਸੀ, ਉੱਥੇ ਕਿਹੜੇ ਖਿਆਲ ਚੱਲ ਰਹੇ ਸੀ ਮਨ ਦੇ ਵਿੱਚ ਤੇ 10.2 ਸੈਕਿੰਡ ਬਾਅਦ ਜਦੋਂ ਤੁਸੀਂ ਰਿਕਾਰਡ ਤੋੜਦੇ ਹੋਏ ਰੇਸ ਫਿਨਿਸ਼ ਕੀਤੀ ਤੇ ਉਦੋਂ ਤੋਂ ਹੁਣ ਤੱਕ ਕੀ ਚੱਲ ਰਿਹਾ ਦਿਮਾਗ ਦੇ ਵਿੱਚ, ਆਪਣੇ ਮਨ ਦੇ ਵਲਵਲੇ ਜ਼ਰੂਰ ਸਾਡੇ ਨਾਲ ਸਾਂਝੇ ਕਰੋ।
ਜੀ ਜੀ ਮੈਮ, ਬਿਲਕੁਲ ਮੈਮ, ਜਦੋਂ ਆਪਾਂ ਖੜੇ ਸੀਗੇ ਵੀ ਹੁਣ ਆਪਾਂ ਰੇਸ ਭੱਜਣੀ ਆ ਜਾਂ ਵਾਰਮ ਅਪ ਕਰਦਾ ਪਿਆ ਸੀ ਮੈਂ, ਤੇ ਉਦੋਂ ਮੇਰੇ ਮਨ ਚ ਇਹੋ ਸੀਗਾ ਵੀ ਅੱਜ ਦਾ ਦਿਨ ਮੇਰਾ ਆ ਤੇ ਮੈਂ ਅੱਜ ਆਪਣਾ 100% ਜ਼ੋਰ ਲਾਉਣਾ, ਜੋ ਮੈਂ ਕਰ ਸਕਦਾ, ਜੋ ਮੈਂ ਟ੍ਰੇਨਿੰਗ ਚ ਕੀਤਾ ਹੋਇਆ ਉਹ ਮੈਂ ਅੱਜ ਗਰਾਊਂਡ ਚ ਕਰਕੇ ਦਿਖਾਉਣਾ ਸਾਰਿਆਂ ਨੂੰ। ਕਿਉਂਕਿ ਬਹੁਤ ਜ਼ਿਆਦਾ ਸਾਡੇ ਇੱਥੇ ਦੇ ਲੋਕ ਚ ਬਹੁਤ ਜ਼ਿਆਦਾ ਪਲੇਅਰ ਵੀ ਏਦਾਂ ਸੋਚਣ ਲੱਗ ਪੈਂਦੇ ਵੀ ਬੰਦਾ ਭੱਜਦਾ ਨੀ, ਬੰਦਾ ਹੁਣ ਅਨਫਿਟ ਨੀ, ਅਨਫਿਟ ਆ ਜਾਂ ਹੁਣ ਭੱਜੂਗਾ ਨੀ, ਬਹੁਤ ਏਦਾਂ ਦੀ ਗੱਲਾਂ ਕਰਦੇ, ਬਹੁਤ ਜ਼ਿਆਦਾ ਕਰਦੇ ਆ। ਤੇ ਮੈਨੂੰ ਸੀ ਵੀ ਮੈਨੂੰ ਮੇਰੇ ਪੋਟੈਂਸ਼ੀਅਲ ਬਾਰੇ ਪਤਾ ਹੈ, ਮੈਂ ਜ਼ਰੂਰ ਕਰੂੰਗਾ ਅੱਜ। ਫਿਰ ਮੈਂ ਬਸ ਵੀ ਆਪਣੇ ਜੋ ਮੈਂ ਆਪਣਾ ਹੈੱਡਫੋਨਸ ਦੇ ਵਿੱਚ ਜੋ ਗੁਰਬਾਣੀ ਸੁਣਦਾ, ਜੋ ਢਾਡੀ ਸੁਣਦਾ, ਮੈਂ ਲਾਏ, ਮੈਂ ਜੋਸ਼ ਆਪਣਾ ਇਕੱਠਾ ਕੀਤਾ ਵੀ ਮੈਂ ਅੱਜ ਭੱਜਣਾ, ਬਾਬਾ ਮੈਨੂੰ ਭਜਾ। ਫਿਰ ਮੈਂ ਆਪਣੇ ਕੋਚ, ਮੈਂ ਤੁਹਾਨੂੰ ਦੱਸਦਾ ਇੰਸੀਡੈਂਟ ਜਿਹੜਾ ਉੱਥੇ ਹੋਇਆ ਸੀਗਾ, ਮੈਂ ਕੋਚ ਨੂੰ ਕਿਹਾ ਵੀ ਕੋਚ ਮੇਰੇ ਤੋਂ ਆਇਆ, ਕਹਿੰਦਾ ਵੀ ਮੈਂ ਬਹੁਤ ਵਧੀਆ ਤੂੰ ਕਰਦਾ ਪਿਆ, ਬਹੁਤ ਵਧੀਆ ਏਦਾਂ, ਜੋ ਤੂੰ ਟ੍ਰੇਨਿੰਗ ਚ ਕੀਤਾ ਉਹ ਤੂੰ ਅੱਜ ਇੱਥੇ ਕਰਨਾ, ਬਸ ਇੰਨਾ, ਹੋਰ ਤੂੰ ਆਪਣੇ ਦਿਮਾਗ ਚ ਬਾਹਲਾ ਨਾ ਸੋਚ। ਫਿਰ ਮੈਂ ਉਹਨੂੰ ਕਿਹਾ ਵੀ ਮੈਂ ਹੁਣ ਕੁਛ ਜ਼ਿਆਦਾ ਬੋਲਣਾ ਨੀ, ਮੈਂ ਵਾਰਮ ਅਪ ਕਰਦਾ ਪਿਆ, ਮੈਂ ਤੈਨੂੰ ਜਦੋਂ ਮੈਂ ਵਾਰਮ ਅਪ ਕਰ ਲੂੰਗਾ ਰੇਸ ਲਾਉਣ ਜਾਊਂਗਾ ਮੈਂ ਤੈਨੂੰ ਉਦੋਂ ਇੱਕ ਗੱਲ ਦੱਸੂਗਾ। ਤੇ ਉਹ ਕਹਿੰਦਾ ਚੱਲ ਠੀਕ ਆ। ਫਿਰ ਮੈਂ ਵਾਰਮ ਅਪ ਸਟਾਰਟ ਕਰਕੇ ਫਿਨਿਸ਼ ਕੀਤਾ ਤੇ ਰੇਸ ਸਟਾਰਟ ਹੋਣੀ ਸੀ ਉਹ ਤੋਂ 5 ਮਿੰਟ ਪਹਿਲਾਂ ਮੈਂ ਕੋਚ ਨੂੰ ਕਿਹਾ ਮੈਂ ਅੱਜ 10:02 ਭੱਜੂਗਾ, ਬਟ 10:02 ਅੱਜ ਮੈਂ ਭੱਜੂਗਾ। ਮੈਂ ਭੱਜਣ ਤੋਂ ਪਹਿਲਾਂ ਹੀ ਕੋਚ ਨੂੰ ਕਹਿ ਦਿੱਤਾ ਸੀ ਵੀ ਮੈਂ ਅੱਜ 10:02 ਭੱਜੂਗਾ। ਕਹਿੰਦਾ ਜੇ ਤੂੰ 10:02 ਭੱਜੇਗਾ ਤੇ ਮੈਂ ਬਹੁਤ ਖੁਸ਼ ਹੋਊਂਗਾ ਜੇ ਤੂੰ 10:02 ਭੱਜਿਆ। ਫਿਰ ਮੈਂ ਜਦੋਂ ਮੈਂ ਸਟਾਰਟਿੰਗ ਲਾਈਨ ਤੇ ਸੀਗਾ ਖੜਾ, ਫਿਰ ਮੇਰਾ ਹੁੰਦਾ ਵੀ ਮੈਂ ਅਕਾਲ ਦਾ ਨਾਂ ਲੈਣਾ ਜਦੋਂ ਮੈਂ ਸਟਾਰਟ ਕਰਦਾ ਲੈਣ ਤੋਂ, ਜਦੋਂ ਸ਼ੁਰੂ ਰੇਸ ਕਰਨੀ ਹੈ, ਕਿਉਂਕਿ ਉਸ ਤੋਂ ਬਾਅਦ ਮੈਂ ਸਮਝਦਾ ਵੀ ਮੈਂ ਆਪ ਨਹੀਂ ਭੱਜ ਸਕਦਾ, ਮੈਂ ਮੇਰੀ ਇੰਨੀ ਚ ਹਿੰਮਤ ਹੈ ਨੀ, ਮੈਂ ਇੰਨਾ ਜੋਗਾ ਹੈ ਨੀ ਵੀ ਮੈਂ ਆਪਣੇ ਆਪ ਨੂੰ ਪੂਰਾ ਜ਼ੋਰ ਲਾ ਕੇ ਵੀ ਕੋਸ਼ਿਸ਼ ਕਰਕੇ ਵੀ ਕੁਛ ਵੀ ਅਚੀਵ ਕਰ ਸਕਾਂ। ਅਕਾਲ ਪੁਰਖ ਵਾਹਿਗੁਰੂ ਜਿਹੜਾ ਮਿਹਰ ਕਰਦਾ ਹੈ ਤੇ ਉਹ ਬਲ ਬਖਸ਼ਦਾ ਤੇ ਆਪਾਂ ਕੁਛ ਅਚੀਵ ਕਰ ਪਾਉਂਦੇ ਹਾਂ, ਉਦੋਂ ਫਿਰ ਉਹਨੂੰ ਮੈਂ ਛੱਡ ਦਿੰਦਾ ਉਹਦੇ ਉੱਤੇ ਵੀ ਰੱਬ ਤੂੰ ਭਜਾ ਲਾ, ਭਜਾ ਸਕਦਾ ਤੇ ਮੈਂ ਆਪਣਾ ਜ਼ੋਰ ਲਾ ਲਿਆ। ਇਹ ਲੈਣ ਤੋਂ ਪਿੱਛੇ ਪਿੱਛੇ ਮੇਰਾ ਸੀਗਾ, ਹੁਣ ਮੈਂ ਲੈਣ ਤੇ ਆ ਗਿਆ, ਹੁਣ ਇਹ ਤੋਂ ਬਾਅਦ ਤੇਰੀ ਮਰਜ਼ੀ ਚੱਲਣੀ ਆ। ਤੇ ਬਸ ਬਹਿ ਗਏ ਰੇਸ ਚ ਤੇ ਆਪਾਂ ਭੱਜੇ ਆ ਜੋ ਭਜਾਇਆ ਰੱਬ ਨੇ, ਤੇ ਆਪਾਂ ਐਡ ਚ ਦੇਖਿਆ ਵੀ ਇਹਨੂੰ ਪਤਾ ਨੀ ਸੀ ਵੀ ਸੱਚੀ 2 ਚ ਭੱਜਿਆ ਜਾਊਗਾ।
ਅੱਛਾ ਜੀ,
ਕੋਨਫੀਡੈਂਸ ਤਾਂ ਸੀਗਾ ਮੈਨੂੰ ਜਦੋਂ ਮੈਂ ਟਾਈਮ ਦੇਖਿਆ, ਤੇ ਫਿਰ ਮੈਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਜੋ ਮੈਂ ਆਪਣੇ ਮੂੰਹ ਕੱਢਿਆ ਮੇਰੇ ਰੱਬ ਨੇ ਮੇਰੇ ਬੋਲ ਪਕਾ ਤੇ। ਤੇ ਬਾਕੀ ਹੁਣ ਤੱਕ ਫਿਰ ਬਾਕੀ ਫਿਰ ਜੋ ਲਾ ਲਓ ਮੈਂ ਮੈਨੀਫੈਸਟ ਕਰਦਾ ਸੀ ਵੀ ਮੈਨੂੰ ਫੋਨ ਆਉਣਗੇ ਕਰ, ਜਦੋਂ ਮੇਰੇ ਡੈਡੀ ਅਨਫਿਟ ਸੀਗਾ ਮੈਂ, ਤੇ ਮੈਂ ਡੈਡੀ ਕਹਿੰਦੇ ਯਾਰ ਫੋਨ ਨੀ ਆਉਂਦੇ ਤੂੰ ਕਰ ਕੁਛ ਵੀ, ਕੋਈ ਬੰਦਾ ਪੁੱਛਦਾ ਆ ਤੇ ਮੈਂ ਕੀ ਜਵਾਬ ਦਵਾਂ ਉਹਨਾਂ ਨੂੰ, ਮੁੰਡਾ ਤੁਹਾਡਾ ਕੀ ਕਰਦਾ ਵੀ ਗੇਮ ਕਰਦਾ ਤੇ ਦੱਸੋ ਕਿੱਥੇ ਗਿਆ ਖੇਡਣ, ਹੁਣ ਕਿੱਥੇ ਆ, ਹੁਣ ਕਿੱਥੇ ਆ, ਕਹਿੰਦਾ ਮੈਨੂੰ ਪੁੱਛਦੇ ਆ ਤੇ ਮੈਂ ਕੀ ਜਵਾਬ ਦਵਾਂ, ਮੈਨੂੰ ਜਵਾਬ ਨੀ ਹੁੰਦਾ। ਤੇ ਫਿਰ ਮੈਂ ਰੇਸ ਲਾ ਕੇ ਫਿਰ ਡੈਡੀ ਨੂੰ ਕਿਹਾ, ਮੈਂ ਕਿਹਾ ਹੁਣ ਤੁਹਾਨੂੰ ਫੋਨ ਹੀ ਆਈ ਜਾਣੇ, ਹੁਣ ਦੇਖਿਓ ਤੁਸੀਂ, ਹੁਣ ਉਹਨਾਂ ਨੂੰ ਵੀ ਫੋਨ ਤੇ ਫੋਨ ਸੁੱਤੇ ਨੀ ਜਿੱਦਾਂ ਦੀ ਰੇਸ ਹੋ ਗਈ ਆ, ਤੇ ਅੱਜ ਤੱਕ ਹੁਣ ਮੈਂ ਵੀ ਨੀ ਚੰਗੀ ਤਰ੍ਹਾਂ ਸੌਂ ਸੁੱਤਾ। ਮੈਂ ਕਿਹਾ ਚੱਲ ਹੁਣ ਆਏ ਫੋਨ ਤਾਂ ਚੱਕਣੇ ਚੱਕਣੇ।
ਬਿਲਕੁਲ ਜੀ, ਤੇ ਉਹਨਾਂ ਹੀ ਫੋਨਾਂ ਦੀ ਲੰਬੀ ਲਿਸਟ ਦੇ ਵਿੱਚ ਅਸੀਂ ਆਪਣਾ ਨੰਬਰ ਵੀ ਲਾ ਦਿੱਤਾ, ਤੇ ਇੱਕ ਵਾਰ ਫਿਰ ਤੋਂ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ।
ਥੈਂਕ ਯੂ ਜੀ, ਥੈਂਕ ਯੂ।
ਤੇ ਭਾਵੇਂ ਇੰਡੀਆਜ਼ ਫਾਸਟੈਸਟ ਮੈਨ ਬਣਨ ਲਈ ਸਿਰਫ 10.2 ਸੈਕਿੰਡ ਲੱਗੇ ਹੋਣਗੇ, ਪਰ ਇਸ ਦੇ ਪਿੱਛੇ ਸਾਲਾਂ ਦੀ ਮਿਹਨਤ ਹੋਣੀ ਆ, ਸਾਲਾਂ ਬੱਧੀ ਕਾਇਮ ਰੱਖਿਆ ਇੱਕ ਜਜ਼ਬਾ ਹੋਊਗਾ। ਜੇ ਤੁਹਾਡੇ ਸਫ਼ਰ ਦੀ ਗੱਲਬਾਤ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡਾ ਧਿਆਨ ਐਥਲੈਟਿਕਸ ਵੱਲ ਕਦੋਂ ਆਇਆ? ਜੇ ਬਚਪਨ ਦੀ ਗੱਲ ਕਰੀਏ ਤਾਂ
ਮੈਮ ਮੇਰੇ ਫੈਮਿਲੀ ਚ ਹੀ ਸਪੋਰਟਸ ਆ, ਸਾਡੇ ਬਲੱਡ ਚ ਹੀ ਸਪੋਰਟਸ ਆ। ਜੇ ਆਪਾਂ ਗੱਲ ਕਰੀਏ ਤੇ ਮੇਰੇ ਫਾਦਰ ਸਾਹਿਬ ਵਾਲੀਬਾਲ ਦੇ ਨੈਸ਼ਨਲ ਲੈਵਲ ਪਲੇਅਰ ਆ।
ਅੱਛਾ ਜੀ।
ਤੇ ਮੇਰੇ ਗ੍ਰੈਂਡਫਾਦਰ ਕਬੱਡੀ ਕਰਦੇ ਸੀ ਤੇ ਆਰਮੀ ਚ ਵੀ ਸੀਗੇ, ਤੇ ਇੱਕ ਉਹਨਾਂ ਦੇ ਅੰਦਰ ਵੀ ਸੀਗਾ, ਉਹਨਾਂ ਨੂੰ ਬਹੁਤ ਸ਼ੌਂਕ ਸੀ ਵੀ ਸਪੋਰਟਸ ਸਾਡੇ ਆਪਾਂ ਗੇਮ ਕਰਨੀ ਆ। ਮੇਰੇ ਫਾਦਰ ਨੂੰ ਉਹਨਾਂ ਨੇ ਕਰਾਈ, ਬਹੁਤ ਖੁਸ਼ ਹੁੰਦੇ ਸੀਗੇ।
ਅੱਛਾ ਜੀ।
ਤੇ ਜਦੋਂ ਹੁਣ ਮੈਂ ਕਰਦਾ ਤੇ ਮੇਰੇ ਫਾਦਰ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਆ ਵੀ ਜੋ ਮੈਂ ਨਹੀਂ ਕਰ ਸਕਿਆ ਉਹ ਮੇਰਾ ਮੁੰਡਾ ਕਰਦਾ ਪਿਆ, ਕਿਉਂਕਿ ਉਹ ਵੀ ਬਹੁਤ ਵਧੀਆ ਪਲੇਅਰ ਸੀਗੇ ਵਾਲੀਬਾਲ ਦੇ। ਜੋ ਉਹਨਾਂ ਦੇ ਨਾਲ ਦੇ ਜੋ ਪਲੇਅਰ ਸੀਗੇ ਵਾਲੀਬਾਲ ਟੀਮ ਦੇ ਵਿੱਚ, ਉਹ ਅੱਜ ਕੋਈ DSP, ਕੋਈ SP, ਕੋਈ SSP ਤਾਂ ਵੱਡੇ ਰੈਂਕਾਂ ਤੇ ਆ।
ਅੱਛਾ ਜੀ।
ਤੇ ਉਦੋਂ ਕੋਈ ਪ੍ਰੋਬਲਮ ਕਰਕੇ, ਫਾਈਨੈਂਸ਼ੀਅਲੀ ਪ੍ਰੋਬਲਮ ਕਰਕੇ, ਘਰ ਦੀਆਂ ਮਜ਼ਬੂਰੀਆਂ ਕਰਕੇ ਉਹਨਾਂ ਨੇ ਗੇਮ ਛੱਡ ਕੇ ਤੇ ਨੌਕਰੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ, ਤੇ ਉਹਨਾਂ ਨੇ ਫਿਰ ਉਹ ਗੇਮ ਜ਼ਿਆਦਾ ਕੰਟੀਨਿਊ ਨਹੀਂ ਕੀਤੀ ਸੀਰੀਅਸਲੀ। ਤੇ ਬਾਕੀ ਜਿਹੜਾ ਉਹਨਾਂ ਦੇ ਸਾਥੀ ਸੀ ਉਹ ਵੱਡੇ ਰੈਂਕਾਂ ਤੇ ਪਹੁੰਚ ਗਏ, ਆਪ ਨਹੀਂ ਪਹੁੰਚੇ। ਫਿਰ ਉਹਨਾਂ ਦੇ ਦਿਲ ਚ ਰਿਹਾ ਵੀ ਜੇ ਮੈਂ ਕਰਦਾ ਰਹਿੰਦਾ ਗੇਮ ਸ਼ਾਇਦ ਮੈਂ ਵੀ ਵੱਡੇ ਰੈਂਕਾਂ ਤੇ ਪਹੁੰਚ ਜਾਂਦਾ। ਤੇ ਫਿਰ ਜਦੋਂ ਮੈਂ ਜੰਮਿਆ ਤੇ ਫਿਰ ਉਹਨਾਂ ਨੇ ਮੈਨੂੰ ਮੇਰੀ ਅੱਖਾਂ 'ਚ ਦੇਖਿਆ, ਜਦੋਂ ਮੈਂ ਭੱਜਣ ਲੱਗਾ। ਮੈਂ ਸਕੂਲਾਂ 'ਚ ਵੀ ਭੱਜਦਾ ਸੀਗਾ, ਮੈਨੂੰ ਮੇਰੇ 'ਚ ਫੁਰਤੀਲ ਸੀ, ਫੁਰਤੀਲਾ ਸੀਗਾ ਮੈਂ, ਤੇ ਮੈਂ ਗੇਮਾਂ 'ਚ ਮੈਨੂੰ ਬਹੁਤ ਛਾ ਸੀ, ਮੈਂ ਗੇਮਾਂ ਭੱਜਣੀਆਂ।
ਅੱਛਾ ਜੀ।
ਫਿਰ ਮੈਨੂੰ ਡੈਡੀ ਨੇ ਸਵੇਰੇ ਸਵੇਰੇ ਜਦੋਂ ਸੈਰ ਕਰਨ ਜਾਣਾ ਜਾਂ ਰਨਿੰਗ ਕਰਨ ਜਾਣਾ, ਡੈਡੀ ਨੇ ਵਰਕਆਊਟ ਕਰਨਾ ਜੋ ਰੂਟੀਨ ਹੁੰਦਾ ਸੀ ਉਹਨਾਂ ਦਾ, ਫਿਰ ਮੈਨੂੰ ਵੀ ਚਾਅ ਚੜਦਾ ਸੀ ਵੀ ਡੈਡੀ ਕਰਦੇ ਸੀ ਮੈਂ ਵੀ ਕਰਾਂ। ਫਿਰ ਉਹਨਾਂ ਨਾਲ ਮੈਂ ਵੀ ਰਨਿੰਗ ਤੇ ਚੱਲ ਜਾਣਾ, ਉਹਨਾਂ ਨੇ ਮੈਨੂੰ ਦੱਸਣਾ ਵੀ ਇੱਦਾਂ ਭੱਜੀ ਦਾ, ਮਤਲਬ ਉੱਥੇ ਤੱਕ ਭੱਜ ਕੇ ਤੇਜ਼ ਭੱਜ ਕੇ ਵਾਪਸ ਆ। ਫਿਰ ਉਹਨੇ ਰਨਿੰਗ ਲੈ ਕੇ ਜਾਣਾ, ਮੈਨੂੰ ਸਕਿਪਿੰਗ ਕਰਨੀ ਦੱਸੀ ਵੀ, ਸਕਿਪਿੰਗ ਸਿਖਾਈ। ਫਿਰ ਉਹਨਾਂ ਨੇ ਰਾਤ ਰਾਤ ਨੂੰ ਮੈਨੂੰ ਕਰਾਉਣੀ ਵੀ 500 ਟੱਪ, 80 ਟੱਪ, 1000 80 ਟੱਪ, ਫਿਰ ਜੋ ਵੀ ਉਹਨਾਂ ਨੂੰ ਆਉਂਦਾ ਸੀ ਉਹਨਾਂ ਨੇ ਮੈਨੂੰ ਸਿਖਾਇਆ। ਫਿਰ ਮੈਂ ਸਕੂਲ ਦੇ ਵਿੱਚ 6th class 'ਚ ਸੀਗਾ ਜਦ, ਤੇ ਉਦੋਂ ਯੂਸੇਨ ਬੋਲਟ 2008 ਦੇ ਵਿੱਚ ਯੂਸੇਨ ਬੋਲਟ ਨੇ ਨੈਸ਼ਨਲ ਵਰਲਡ ਰਿਕਾਰਡ ਕੀਤਾ ਸੀਗਾ 100 ਮੀਟਰ ਦਾ, ਤੇ ਮੈਂ ਉਦੋਂ ਲਾਈਵ ਦੇਖਦਾ ਪਿਆ ਸੀ। ਤੇ ਮੈਨੂੰ ਬੜਾ ਲੱਗਿਆ ਵੀ ਯਾਰ ਇੱਦਾਂ ਵੀ ਹੁੰਦਾ, TV 'ਚ ਆਉਂਦੇ ਆ ਲੋਕੀ ਭੱਜਦੇ ਆ ਤੇ ਵਰਲਡ ਰਿਕਾਰਡ ਹੁੰਦੇ ਆ, ਸਾਰਾ ਕੁਛ ਇੱਦਾਂ, ਇੰਨੀ ਦੁਨੀਆ ਖੜ ਕੇ ਤਾੜੀਆਂ ਮਾਰਦੀ ਆ, ਸਾਰੇ ਕੈਮਰੇ ਕੋਲ ਚੱਲਦੇ, ਮੈਂ ਵੀ ਇੱਕ ਦਿਨ ਦਾ ਭੱਜੂਗਾ ਤੇ ਮੈਂ ਵੀ TV 'ਚ ਆਊਂਗਾ। ਤੇ ਮੰਮੀ ਨੇ ਮੇਰਾ TV ਬੰਦ ਕਰਤਾ, ਮੈਂ ਦੇਖਦਾ ਸੀ ਤੇ ਮੈਂ ਕਿਹਾ ਮੈਂ ਵੀ ਇੱਦਾਂ ਇੱਕ ਦਿਨ TV 'ਚ ਆਊਂਗਾ ਤੇ ਫਿਰ ਹੀ ਕਰੇ, ਫਿਰ ਵੀ ਬੰਦ ਕਰ ਦੇਗੀ TV। ਮੈਂ ਛੋਟਾ ਜਿਹਾ ਸੀਗਾ ਉਦੋਂ।
ਹਾਂਜੀ।
ਤੇ ਮੰਮੀ ਵੀ ਹੱਸਦੇ ਹੁੰਦੇ, ਕਹਿੰਦੇ ਤੂੰ ਮੈਨੂੰ ਇੱਦਾਂ ਕਹਿੰਦਾ ਸੀ ਛੋਟਾ ਹੁੰਦਾ ਵੀ ਮੈਂ ਵੀ ਆਊਂਗਾ TV 'ਚ ਤੇ ਫਿਰ ਬੰਦ ਕਰ ਦਿਆ ਕਰੇ। ਤੇ ਫਿਰ ਮੈਂ ਕਿਹਾ ਵੀ, ਫਿਰ ਮੇਰੇ ਉੱਥੋਂ ਸ਼ੁਰੂ ਹੋ ਗਈ ਮੇਰੇ ਮਨ 'ਚ, ਮੈਂ ਵਿਜੁਅਲਾਈਜ਼ ਕਰਨਾ ਆਪਣੇ ਆਪ ਭਾਈ ਦੇਵ ਵੀ ਮੈਂ ਭੱਜੂਗਾ, ਵੀ ਮੈਂ ਵੀ ਭੱਜੂਗਾ। ਫਿਰ ਸਾਡੇ ਕੋਚ ਸਾਹਿਬ ਆਏ ਸਰਵਣ ਸਿੰਘ ਮੇਰੇ ਸਕੂਲ ਦੇ ਵਿੱਚ, ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਭੋਗਕਰ ਜਲੰਧਰ ਜਿਹਾ ਸਕੂਲ ਆਪਣਾ।
ਅੱਛਾ ਜੀ।
ਤੇ ਫਿਰ ਉਹਨਾਂ ਨੇ ਮੈਨੂੰ ਬੇਸਿਕ ਟ੍ਰੇਨਿੰਗ ਦਿੱਤੀ, 10th class ਤੱਕ ਉਹਨਾਂ ਨੇ ਟ੍ਰੇਨਿੰਗ ਕੀਤੀ। ਮੈਂ ਕਾਫੀ ਮੈਡਲ ਵੀ ਜਿੱਤੇ, ਮੈਂ ਜੂਨੀਅਰ ਯੂਥ ਯੂਥ ਨੈਸ਼ਨਲ ਰਿਕਾਰਡ ਵੀ ਕੀਤਾ ਉਹਨਾਂ ਦੇ ਕੋਲ ਰਹਿ ਕੇ।
ਅੱਛਾ ਜੀ।
ਫਿਰ ਮੈਂ U20 ਰਿਕਾਰਡ ਕੀਤਾ, ਫਿਰ ਮੈਂ ਜਲੰਧਰ ਆ ਗਿਆ ਜੀ। +1 +2 ਮੈਂ ਕੈਂਬਰੇਜ ਵਿੱਚ ਕੀਤੀ, ਫਿਰ ਮੈਂ ਉੱਥੇ ਰਹਿ ਕੇ ਵਰਲਡ ਯੂਥ ਏਸ਼ੀਆ ਚੋਂ ਮੈਡਲ ਲਿਆ। ਪਹਿਲਾ ਪਹਿਲਾ ਸਰਦਾਰ ਕਹਿ ਲਓ, ਪਹਿਲਾ ਇੰਡੀਅਨ ਕਹਿ ਲਓ ਜਿਹਨੇ 100 ਮੀਟਰ 'ਚ ਯੂਥ ਏਸ਼ੀਆ ਚੋਂ ਮੈਡਲ ਲਿਆ ਸੀਗਾ, ਕਿਉਂਕਿ ਕਦੀ ਵੀ ਯੂਥ ਏਸ਼ੀਆ 'ਚੋਂ ਕਿਸੇ ਵੀ ਸਪਰਿੰਟਰ ਦਾ ਮੈਡਲ ਨਹੀਂ ਅੱਜ ਤੱਕ, ਬਸ ਮੇਰਾ ਹੀ ਆ। ਉਹ ਤੋਂ ਬਾਅਦ ਵੀ ਨਹੀਂ ਆਇਆ, ਨਾ ਉਹ ਤੋਂ ਪਹਿਲਾਂ ਆਇਆ ਕਿਸੇ ਦਾ।
ਅੱਛਾ ਜੀ।
ਤੇ ਉਸ ਤੋਂ ਬਾਅਦ ਫਿਰ ਮੈਂ ਜੀ ਜੂਨੀਅਰ ਏਸ਼ੀਆ ਖੇਲਿਆ, ਉਹ 'ਚੋਂ ਬ੍ਰੌਂਜ ਮੈਡਲ ਸੀਗਾ ਮੇਰਾ। ਫਿਰ ਮੈਂ ਸਾਊਥ ਏਸ਼ੀਅਨ ਗੇਮਸ ਖੇਲਿਆ, ਉਹ 'ਚ ਵੀ ਮੇਰਾ ਸਿਲਵਰ ਮੈਡਲ ਸੀਗਾ।
ਜੀ, ਬਹੁਤ ਵਧੀਆ ਲੱਗਿਆ ਸੁਣ ਕੇ ਕਿ ਤੁਹਾਡਾ ਇਹ ਜਜ਼ਬਾ ਸੀ ਕਿ ਤੁਸੀਂ ਛੋਟੀ ਉਮਰ ਤੋਂ ਹੀ ਆਪਣੇ ਆਪ ਨੂੰ ਵੱਡੀ ਸਕਰੀਨ ਤੇ ਦੇਖਣਾ ਚਾਹੁੰਦੇ ਸੀ, ਪ੍ਰਾਪਤੀਆਂ ਬੁਲੰਦੀਆਂ ਤੇ ਪਹੁੰਚਦੇ ਹੋਏ ਦੇਖਣਾ ਚਾਹੁੰਦੇ ਸੀ। ਤੇ ਭਾਵੇਂ ਤੁਸੀਂ ਇਹ ਸਫ਼ਰ ਛੋਟੀ ਉਮਰ ਵਿੱਚ ਹੀ ਸ਼ੁਰੂ ਕਰ ਲਿਆ ਸੀ, ਪਰ ਇਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਵੀ ਆਈਆਂ ਹੋਣਗੀਆਂ ਜਿਨ੍ਹਾਂ ਨੂੰ ਪਾਰ ਕਰਕੇ ਤੁਸੀਂ ਇੱਥੇ ਪਹੁੰਚੇ ਆ, ਤੁਸੀਂ ਨੈਸ਼ਨਲ ਰਿਕਾਰਡ ਬਣਾਇਆ ਆ। ਇਸ ਸਫ਼ਰ ਵਿੱਚ ਸਭ ਤੋਂ ਵੱਡੀ ਚੁਣੌਤੀ ਕਿਹੜੀ ਸੀ ਤੇ ਕਿੱਦਾਂ ਪਾਰ ਕੀਤਾ ਸੀ ਤੁਸੀਂ ਉਹਨੂੰ?
ਬਾਕੀ ਔਕੜਾਂ ਮੇਰੀ ਜ਼ਿੰਦਗੀ 'ਚ ਇੱਕ ਟਾਈਮ ਹੀ ਬਹੁਤ ਔਖਾ ਆਇਆ, ਜਦੋਂ ਮੈਂ ਬਾਹਲਾ ਹੀ ਟੁੱਟ ਵੀ ਗਿਆ ਸੀ ਤੇ ਮੇਰਾ ਮਨ ਵੀ ਸੀ ਤਾਂ ਵੀ ਮੈਂ ਕਿਹਾ ਸ਼ਾਇਦ ਮੈਥੋਂ ਹੁਣ ਹੋਣੀ ਨੀ ਗੇਮ, ਮੈਨੂੰ ਛੱਡਣੀ ਨਾ ਪੈ ਜੇ, ਘਰਦੇ ਵੀ ਡੈਡੀ ਵੀ ਕਹਿਣ ਲੱਗ ਪਏ ਵੀ ਜੇ ਨਹੀਂ ਹੁੰਦੀ ਤੇ ਛੱਡ ਦਿੰਦੇ ਆਪਾਂ, ਕੋਈ ਹੋਰ ਕੰਮ ਕਰ ਲੈਂਦੇ ਹਾਂ। ਉਹ ਇੱਦਾਂ ਹੋਇਆ ਸੀ ਮੈਮ ਵੀ ਮੈਂ ਹੋਸਟਲ ਰਹਿੰਦਾ ਸੀਗਾ ਘਰੋਂ ਬਾਹਰ, ਤੇ ਹੋਸਟਲ ਦੀ ਡਾਇਟ ਇੰਨੀ ਪ੍ਰੋਪਰ ਨਹੀਂ ਸੀ ਹੁੰਦੀ ਉੱਥੇ, ਫਿਰ ਮੈਨੂੰ ਬਾਹਰੋਂ ਖਾਣਾ ਪੈਂਦਾ ਸੀ ਸਾਰਾ ਟਾਈਮ, ਕਿਉਂਕਿ ਮੈਂ ਟ੍ਰੇਨਿੰਗ ਪ੍ਰੋਪਰ ਕਰਦਾ ਸੀਗਾ ਸਾਰੀ, ਜੋ ਮੇਰੇ ਕੈਪੇਬਲ ਜਿਸ ਜਿਸ ਚੀਜ਼ ਨੂੰ ਮੈਂ ਕਰ ਸਕਦਾ ਮੈਂ 100% ਕਰਦਾ ਸੀ, ਬਟ ਉਹਨੀ ਡਾਇਟ ਮੇਰੇ ਤੋਂ ਹੁੰਦੀ ਨਹੀਂ ਸੀਗੀ। ਫਿਰ ਮੈਨੂੰ ਬਾਹਰੋਂ ਮੇਰੇ ਕੋਚ ਸਾਹਿਬ ਸੀਗਾ, ਉਹਨਾਂ ਨੇ ਮੈਨੂੰ ਰੈਸਟੋਰੈਂਟ 'ਚ ਰੋਟੀ ਲਵਾ ਦਿੱਤੀ ਕਿ ਚੱਲ ਤੂੰ ਰੈਸਟੋਰੈਂਟ 'ਚ ਰੋਟੀ ਖਾਇਆ ਕਰ, ਪਰ ਉੱਥੇ ਦੇ ਰੈਸਟੋਰੈਂਟ ਇੰਨੇ ਜ਼ਿਆਦਾ ਆਪਾਂ ਕਹਿ ਨਹੀਂ ਸਕਦੇ ਵੀ ਹਾਈਜੀਨ ਆ, ਤੇ ਮਸਾਲੇ ਓਇਲ ਵਗੈਰਾ ਉਹ ਮੈਨੂੰ
ਅੱਛਾ ਜੀ।
ਤੇ ਮੈਨੂੰ ਕੁਛ ਵੀ ਡਾਈਜੈਸਟ ਨਹੀਂ ਹੋਣ ਦਿਆ ਸੀ ਫਿਰ ਉਦੋਂ। ਤੇ ਮੈਂ ਪਹਿਲਾਂ ਬਹੁਤ ਫਿਟ ਸੀਗਾ, ਮੈਂ 2022 ਦੀ ਗੱਲ ਕਰ ਰਿਹਾ, ਮੈਂ ਬਹੁਤ ਫਿਟ ਸੀਗਾ। ਤੇ ਮੈਂ ਇੰਟਰਸਟੇਟ ਖੇਲਣਾ ਸੀ ਤੇ ਆਪਾਂ ਧਰਮਸ਼ਾਲਾ ਕੈਂਪ ਲਾਉਣ ਗਏ ਸੀਗੇ।
ਜੀ
ਜਸਟ ਆਪਾਂ ਉੱਥੇ ਪਹੁੰਚੇ ਹੀ ਆ ਧਰਮਸ਼ਾਲਾ, ਇੱਕ ਦਿਨ ਹੋਇਆ ਤੇ ਮੇਰਾ ਨਾ ਡਾਈਜੈਸ਼ਨ ਇਸ਼ੂ ਬਹੁਤ ਜ਼ਿਆਦਾ ਹੋ ਗਿਆ, ਮੈਨੂੰ ਵੋਮਿਟ ਹੋ ਰਹੀ ਆ ਤੇ ਮੈਨੂੰ ਕੋਈ ਡਾਈਜੈਸਟ ਨਹੀਂ ਹੋ ਰਿਹਾ ਚੀਜ਼, ਮੈਂ ਪਾਣੀ ਪੀ ਰਿਹਾ ਉਹ ਵੀ ਮੈਨੂੰ ਕੁਛ ਨਹੀਂ ਫੀਲ ਕਰਾ ਰਿਹਾ, ਵੀ ਉਹ ਵੀ ਮੈਨੂੰ ਲੱਗ ਨਹੀਂ ਰਿਹਾ ਸਰੀਰ। ਤੇ ਉਸ 10-15 ਦਿਨ ਮੈਂ ਉੱਥੇ ਰਿਹਾ, 10 ਦਿਨਾਂ ਦੇ ਵਿੱਚ ਮੇਰਾ 12 ਕਿਲੋ ਵੇਟ ਲਾਸ ਹੋ ਗਿਆ।
ਅੱਛਾ ਜੀ।
ਤੇ ਮੈਂ ਬਿਲਕੁਲ ਹੀ ਟੁੱਟ ਗਿਆ, ਮੈਂ ਸੋਚ ਕੇ ਗਿਆ ਸੀ ਵੀ ਮੈਂ ਇੰਟਰਸਟੇਟ ਵਧੀਆ ਭੱਜਣਾ, ਉੱਥੇ ਜਾ ਕੇ ਇੱਕਦਮ ਹੀ ਸਾਰਾ ਕੁਛ ਹੀ ਚੇਂਜ ਹੋ ਗਿਆ ਮੇਰੇ, ਮਤਲਬ 10 ਦਿਨਾਂ ਦੇ ਵਿੱਚ ਮੇਰਾ ਰੋਜ਼ ਦਾ 200-200 ਗ੍ਰਾਮ 500 ਗ੍ਰਾਮ ਦਾ ਵੇਟ ਘਟਦਾ ਪਿਆ ਸੀਗਾ, ਮਸਲ ਮਾਸ ਇਦਾਂ ਲਾਸ ਹੋ ਰਿਹਾ ਸੀ। ਤੇ ਫਿਰ ਉਹ 22 ਜਿਹੜਾ 22 ਸੀਗਾ ਉਹ ਮੇਰੇ ਲਈ ਬਹੁਤ ਔਖਾ ਸੀਗਾ। ਫਿਰ 23 ਦੀ ਸਟਾਰਟਿੰਗ ਦੇ ਵਿੱਚ ਮੈਂ ਜਦੋਂ ਠੀਕ ਨਹੀਂ ਹੋਇਆ 22 ਪੂਰਾ, ਤੇ ਮੈਨੂੰ ਲੱਗਾ ਵੀ ਯਾਰ ਠੀਕ ਨਹੀਂ ਹੋਣ ਡਿਆ, ਮੈਂ ਦਵਾਈਆਂ ਵੀ ਖਾ ਰਿਹਾ, ਸਾਰਾ ਕੁਛ ਹੋ ਰਿਹਾ, ਆਯੁਰਵੈਦਿਕ ਵੀ ਦੇਖਿਆ ਖਾ ਕੇ, ਐਲੋਪੈਥੀ ਵੀ ਦੇਖਿਆ, ਹੋਮਿਓਪੈਥੀ ਵੀ ਦੇਖਿਆ, ਬਟ ਕਿਸੇ ਨਾਲ ਨੀ ਠੀਕ ਹੋਇਆ। ਤੇ ਫਿਰ ਘਰਦੇ ਵੀ ਕਹਿੰਦੇ ਤੰਗ ਹੋਣ ਡਿਆ ਤੂੰ ਬਹੁਤ ਜ਼ਿਆਦਾ ਇਕੱਲਾ ਰਹਿ ਗਏ, ਤੂੰ ਤੂੰ ਛੱਡ ਆ ਜਾ ਵਾਪਸ, ਆਪਾਂ ਦੇਖ ਲੈਂਦੇ ਹੋਰ ਕੁਛ ਕਰ ਲੈਂਦੇ। ਮੈਂ ਕਿਹਾ ਨਹੀਂ, ਤੋੜੀ ਦੇ ਨਾਲ ਵੇਟ ਕਰਦਾ, ਮੇਰੇ ਅੰਦਰ ਵੀ ਸੀਗਾ ਯਾਰ ਪਤਾ ਨੀ ਹੋਣਾ ਕਿ ਨਹੀਂ ਹੋਣਾ, ਸਾਰੇ ਲੋਕੀ ਗੱਲਾਂ ਵੀ ਕਰਦੇ ਸੀ, ਹੁਣ ਗੁਰਿੰਦਰ ਖਤਮ ਹੋ ਗਿਆ, ਹੁਣ ਗੁਰਿੰਦਰ ਨੇ ਭੱਜਣਾ ਨੀ, ਹੁਣ ਏਦਾਂ 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 ਪਰਫਾਰਮੈਂਸ ਪਹਿਲਾਂ ਲੈ ਲਈ, ਬਹੁਤ ਗੱਲਾਂ ਹੋਈਆਂ।
ਅੱਛਾ ਜੀ।
ਤੇ ਫਿਰ ਬਟ ਮੈਂ ਆਪਣਾ ਹੌਸਲਾ ਨੀ ਛੱਡਿਆ, ਮੈਂ ਫਿਰ ਏਦਾਂ ਹੀ ਇੰਟਰਵਿਊ ਸੁਣਦਾ ਸੀਗਾ, ਮੈਂ ਫਿਰ ਕਿਤਾਬਾਂ ਪੜ੍ਹਨੀ ਸ਼ੁਰੂ ਕੀਤੀਆਂ। ਤੇ ਉਹਦੇ ਵਿੱਚ ਲਿਖਿਆ ਵੀ ਹਰਡੇ ਸਿੰਘ ਜੀ ਇੰਨੀਆਂ ਔਖੀਆਂ ਘੜੀਆਂ ਚ ਵੀ ਉਹਨਾਂ ਨੇ ਹੌਸਲਾ ਨੀ ਛੱਡਿਆ, ਤੇ ਮੈਂ ਇੱਕ ਛੋਟੀ ਜਿਹੀ ਬਿਮਾਰੀ ਕਰਕੇ ਅੱਜ ਨਹੀਂ ਤੇ ਕੱਲ੍ਹ ਠੀਕ ਹੋ ਜਾਣੀ, ਮੈਂ ਹੌਸਲਾ ਛੱਡ ਕੇ ਬਹਿ ਜਾ, ਮੈਂ ਸਾਰੀ ਉਮਰ ਲਈ ਪਛਤਾਊਂਗਾ ਵੀ ਮੈਂ ਉਸ ਟਾਈਮ ਥੋੜੀ ਜਿਹੀ ਵੇਟ ਕਰ ਲੈਂਦੀ, ਸ਼ਾਇਦ ਮੈਂ ਕੁਛ ਹੋਰ ਹੁੰਦਾ। ਬਟ ਮੈਂ ਫਿਰ ਹੌਸਲਾ ਨੀ ਛੱਡਿਆ, ਉਹ ਜਿਹੜੀ ਕਿਤਾਬ ਸੀ ਮੇਰੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋਈ, ਉਹ ਕਿਤਾਬ ਸੀਗੀ ਹੰਨੇ ਹੰਨੇ ਪਾਤਸ਼ਾਹ ਕਿਤਾਬ ਦਾ ਨਾਮ।
ਅੱਛਾ ਜੀ।
ਫਿਰ ਮੈਂ ਹੌਸਲਾ ਛੱਡਿਆ, ਮੈਂ ਡੈਡੀ ਕਿਹਾ ਮੈਂ ਕਿਹਾ ਕੋਈ ਨੀ ਅੱਜ ਨਹੀਂ ਤਾਂ ਕੱਲ ਠੀਕ ਹੋਊਗੀ, ਮੈਂ ਫਿਰ ਵਾਪਸੀ ਕਰੂੰਗਾ, ਤੁਹਾਨੂੰ ਮੇਰੇ ਤੇ ਭਰੋਸਾ ਕਿ ਨਹੀਂ, ਉਹ ਦੱਸੋ। ਕਹਿੰਦੇ ਮੈਨੂੰ ਭਰੋਸਾ ਕੋਈ ਗੱਲ ਨੀ, ਕਹਿੰਦਾ ਠੀਕ ਹੈ ਤੂੰ ਕਰ। ਫਿਰ ਏਦਾਂ ਹੀ ਡਾਕਟਰਾਂ ਨੂੰ ਪੁੱਛ ਪੁੱਛ ਕੇ, ਫਿਰ ਹੈਪੀ ਕੋਈ ਜਿਹੜੇ ਕੋਚ ਸਾਹਿਬ ਸੀਗੇ ਉਹਨਾਂ ਨਾਲ ਕੋਈ ਰਿਲੇਸ਼ਨ ਸੀਗਾ ਬੰਦਾ, ਉਹਨੇ ਮੈਨੂੰ ਇੱਕ ਦਵਾਈ ਦਿੱਤੀ, ਦਵਾਈ ਵੀ ਨੀ ਉਹਨੇ ਡ੍ਰੋਪਸ ਦਿੱਤੀਆਂ, ਉਹਨਾਂ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ।
ਅੱਛਾ ਜੀ।
ਮੈਨੂੰ ਇੱਕ ਫੀਲ ਹੋਣ ਲੱਗ ਪਿਆ ਵੀ ਮੈਂ ਹੁਣ ਠੀਕ ਹੋਣ ਲੱਗ ਪਿਆ। ਫਿਰ ਉਸ ਤੋਂ ਬਾਅਦ 2 ਸਾਲ ਮੇਰੇ ਖਰਾਬ ਹੋਏ, ਨਹੀਂ ਤਾਂ ਨੈਸ਼ਨਲ ਰਿਕਾਰਡ ਮੈਂ 2021 ਚ ਹੀ ਕਰ ਦਿੰਦਾ ਜਾਂ 22 ਚ ਕਰ ਦਿੰਦਾ। ਤੇ ਉਸ ਤੋਂ ਬਾਅਦ ਜੀ ਮੈਂ ਬਹੁਤ ਆਪਣੇ ਆਪ ਨੂੰ ਸੰਭਾਲਿਆ, ਤੇ ਫਿਰ ਮੈਂ ਦੁਬਾਰਾ ਕਮਬੈਕ ਕੀਤਾ 2024 ਦੇ ਵਿੱਚ ਲਾਸਟ ਈਅਰ। ਤੇ ਫਿਰ ਮੈਂ ਰਿਲਾਇੰਸ ਜੁਆਇਨ ਕਰ ਲਈ, ਤੇ ਆਪਣਾ ਬੋਂਬੇ ਆ ਗਿਆ, ਫਿਰ ਹੁਣ ਲਾ ਲਓ 6 ਮਹੀਨੇ ਮੈਨੂੰ ਇੱਥੇ ਹੋਏ ਤੇ ਮੈਂ ਨੈਸ਼ਨਲ ਰਿਕਾਰਡ ਕਰਤਾ।
ਮਤਲਬ
ਬਹੁਤ ਔਖਾ ਟਾਈਮ ਵੀ ਸੀਗਾ ਤੇ ਹੁਣ ਸੌਖਾ ਟਾਈਮ ਵੀ ਦੇਤਾ ਰੱਬ ਨੇ, ਜੇ ਮੈਂ ਉਦੋਂ ਪੈਰ ਛੱਡ ਜਾਂਦਾ ਸ਼ਾਇਦ ਮੈਂ ਅੱਜ ਦਾ ਦਿਨ ਦੇਖਦਾ ਨਾ, ਜਾਂ ਮੈਂ ਬਾਹਰ ਚਲ ਜਾਂਦਾ ਜਾਂ ਕੁਛ ਹੋਰ ਹੋ ਜਾਂਦਾ।
ਬਿਲਕੁਲ ਜੀ, ਤੁਹਾਡੀ ਦ੍ਰਿੜਤਾ ਨੂੰ, ਤੁਹਾਡੇ ਜਜ਼ਬੇ ਨੂੰ ਸਲਾਮ ਆ, ਕਿ ਜਦੋਂ ਤੁਹਾਨੂੰ ਲੱਗਿਆ ਕਿ ਨਹੀਂ ਹੁਣ ਮੈਨੂੰ ਸ਼ਾਇਦ ਆਪਣਾ ਕਿੱਤਾ ਚੇਂਜ ਕਰ ਲੈਣਾ ਚਾਹੀਦਾ, ਐਥਲੈਟਿਕਸ ਛੱਡ ਦੇਣੀ ਚਾਹੀਦੀ ਹੈ, ਤੁਸੀਂ ਉਹ ਹੌਸਲਾ ਜਾਰੀ ਰੱਖਿਆ ਤੇ ਉਹਦਾ ਹੀ ਨਤੀਜਾ ਅੱਜ ਅਸੀਂ ਦੇਖ ਰਹੇ ਹਾਂ, ਜੋ ਨੈਸ਼ਨਲ ਰਿਕਾਰਡ ਆ, ਤੇ ਅੱਗੇ ਵੀ ਮੈਨੂੰ ਲੱਗਦਾ ਹੈ ਅਜਿਹੇ ਹੋਰ ਰਿਕਾਰਡ ਤੁਸੀਂ ਕਾਇਮ ਕਰੋਗੇ। ਤੇ ਜੇ ਆਪਾਂ ਗੱਲ ਕਰੀਏ ਤੁਹਾਡੀ ਅੱਜ ਕੱਲ੍ਹ ਦੀ ਟ੍ਰੇਨਿੰਗ ਦੀ, ਤੁਹਾਡੀ ਡਾਇਟ ਦੀ, ਉਹਦੇ ਬਾਰੇ ਥੋੜ੍ਹੀ ਤੁਹਾਡੀ ਤਿਆਰੀ ਦੀ ਜੇ ਗੱਲ ਕਰੀਏ, ਤੇ ਉਹ ਕਿਸ ਤਰ੍ਹਾਂ ਤੁਸੀਂ ਕਰ ਰਹੇ ਹਾਂ? ਤੇ ਮੈਨੂੰ ਲੱਗਦਾ ਕਿ ਇਹ ਤਿਆਰੀ ਸਿਰਫ ਸਰੀਰਕ ਨਹੀਂ ਹੁੰਦੀ, ਪਰ ਤੁਹਾਡੇ ਖਿਆਲ, ਮਾਨਸਿਕ ਸਿਹਤ, ਮਨੋਬਲ, ਇਹਦਾ ਵੀ ਵੱਡਾ ਯੋਗਦਾਨ ਹੁੰਦਾ ਤੁਹਾਡੀ ਪਰਫਾਰਮੈਂਸ ਵਿੱਚ ਕਿ ਨਹੀਂ?
ਜੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਜੇ ਤੁਸੀਂ, ਤੁਹਾਨੂੰ ਆਪਣੇ ਆਪ ਦੇ ਕੋਨਫੀਡੈਂਸ ਨਹੀਂ ਹੈਗਾ, ਤੁਸੀਂ ਲਾ ਲਓ ਤੁਸੀਂ ਮਿਹਨਤ ਤੇ ਤਗੜੇ ਆ, ਬਟ ਤੁਸੀਂ ਕੰਪੀਟੀਸ਼ਨ ਜਾ ਕੇ ਡਰ ਜਾਂਦੇ ਆ ਤੇ ਮਨ ਤੁਹਾਡਾ ਡਰ ਜਾਂਦਾ, ਫਿਰ ਤੁਸੀਂ ਵਧੀਆ ਅਚੀਵ ਨਹੀਂ ਕਰ ਸਕਦੇ। ਮੇਰਾ ਮੰਨਣਾ ਇਹ ਆ, ਮੈਨੂੰ ਹੁਣ ਜੇ ਮੈਂ ਕੋਚ ਵੀ, ਕੋਚ ਦੀ ਗੱਲ ਕਰਾਂ, ਕੋਚ ਮੈਨੂੰ ਕਹਿੰਦਾ ਕਹਿੰਦਾ ਤੂੰ ਬਹੁਤ ਜ਼ਿਆਦਾ ਸਟਰੋਂਗ ਹੈ, ਤੈਨੂੰ ਆਪਣੇ ਆਪ ਤੇ ਭਰੋਸਾ ਆ। ਜੇ ਸਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਤਾਂ ਫਿਰ ਉਹ ਵੀ ਗੱਲ ਪਲੇਅਰ ਵਾਲੀ ਨਹੀਂ ਹੈ ਜੀ, ਉਹ ਫਿਰ ਲਾ ਲਓ ਡਰਪੋਕ ਬੰਦੇ ਗੇਮ ਨਹੀਂ ਕਰ ਸਕਦੇ, ਇਹਨਾਂ ਨੂੰ ਸੂਰਮਾ ਬਣਨਾ ਹੀ ਪੈਂਦਾ, ਸੂਰਮਾ ਹੀ ਗੇਮ ਕਰ ਸਕਦਾ ਅੱਜ ਦੇ ਟਾਈਮ, ਉਹ ਨਹੀਂ ਕਰ ਸਕਦਾ। ਤੇ ਸੂਰਮਾ ਦਾ ਦਿਮਾਗ ਤਗੜਾ ਹੀ ਹੁੰਦਾ, ਉਹਨਾਂ ਨੂੰ ਨੈਗੇਟਿਵ ਥੋਟਸ ਤੋਂ ਦੂਰ ਰਹਿਣਾ ਪੈਂਦਾ, ਪੋਜ਼ਿਟਿਵ ਹੀ ਰਹਿਣਾ ਪੈਂਦਾ। ਜੇ ਲਾ ਲਓ ਵੀ ਮੈਂ, ਜੇ ਮੈਂ ਨੈਗੇਟਿਵ ਸੀਗਾ ਤੇ ਮੈਨੂੰ ਹੁਣ ਪੋਜ਼ਿਟਿਵ ਵਿੱਚ ਆਇਆ ਤਾਂ ਮੈਨੂੰ ਲੱਗਦਾ ਵੀ ਮੈਂ ਕੁਛ ਵੀ ਕਰ ਸਕਦਾ, ਪਰ ਜੇ ਮੈਂ ਨੈਗੇਟਿਵ ਹੀ ਰਹੂੰਗਾ ਤੇ ਮੈਂ ਨਾ ਰਿਕਾਰਡ ਕਰ ਸਕਦਾ, ਨਾ ਮੈਂ ਇਸ ਤੋਂ ਅੱਗੇ ਵੱਧ ਸਕਦਾ। ਇਸ ਚੀਜ਼ ਦਾ ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਸਾਡਾ ਹਰੇਕ ਚੀਜ਼ ਦੇ ਵਿੱਚ, ਗੇਮ ਦੇ ਵਿੱਚ ਅਤੇ ਪਰਸਨਲ ਲਾਈਫ ਦੇ ਵਿੱਚ, ਡੇਲੀ ਰੂਟੀਨ ਦੇ ਵਿੱਚ, ਹਰੇਕ ਚੀਜ਼ ਚ ਮੈਂਟਲ ਥੋਟ ਤੁਹਾਡੇ ਸਟਰੋਂਗ ਹੋਣੇ ਚਾਹੀਦੇ। ਤੇ ਉਹਦੇ ਲਈ ਆਪਾਂ ਇੱਦਾਂ ਕਰਦੇ ਹਾਂ ਜੀ, ਮੈਂ ਕਿੱਦਾਂ ਕਰਦਾ, ਮੈਂ ਆਪਣਾ ਲਾ ਲਓ ਵੀ ਜਿਹਨੂੰ ਮੈਨੂੰ, ਜਦੋਂ ਮੈਨੂੰ ਕੋਈ ਵੀ ਇੱਦਾਂ ਦੀ ਔਖੀ ਸਿਚੁਏਸ਼ਨ ਆਉਂਦੀ ਵੀ ਜਾਂ ਮੇਰੀ ਟ੍ਰੇਨਿੰਗ ਵਧੀਆ ਨਹੀਂ ਹੋ ਰਹੀ ਜਾਂ ਕੁਛ ਵੀ ਨਹੀਂ ਹੋ ਰਿਹਾ, ਮੈਂ ਆਪਣੇ ਆਪ ਨਾਲ ਨੈਗੇਟਿਵ ਥੋਟ ਨਹੀਂ, ਨੈਗੇਟਿਵ ਟਾਕ ਨਹੀਂ ਕਰਦਾ ਵੀ ਮੈਂ ਆਪਣੇ ਆਪ ਨੂੰ ਕਹਿੰਦਾ ਨਹੀਂ ਵੀ ਮੈਂ ਅੱਜ ਆਹ ਨਹੀਂ ਕਰ ਪਾਇਆ, ਮੈਂ ਆਹ ਨਹੀਂ ਕਰ ਪਾਇਆ। ਤੇ ਉਸ ਦਿਨ ਜੇ ਮੈਂ ਇੱਕ ਚੀਜ਼ ਵੀ ਚੰਗੀ ਕੀਤੀ ਹੈ, ਜੇ ਮੈਂ ਟਾਈਮ ਤੇ ਉੱਠਿਆ ਵੀ ਆ, ਤੇ ਮੈਂ ਉਸ ਚੀਜ਼ ਨੂੰ ਕਰਦਾ ਵੀ ਮੈਂ ਅੱਜ ਟਾਈਮ ਤੇ ਉੱਠਿਆ, ਮੈਂ ਇੰਨੀ ਚੀਜ਼ ਬਹੁਤ ਖੁਸ਼ ਹਾਂ। ਜੋ ਚੋ 1% ਵੀ ਮੈਂ ਅੱਜ ਕੋਈ ਚੰਗੀ ਚੀਜ਼ ਕੀਤੀ ਤੇ ਮੈਂ ਉਸ 1% ਨੂੰ 100% ਜਿੰਨੀ ਖੁਸ਼ੀ ਮਨਾਉਣਾ ਜਿੰਨਾ ਮੈਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਜਾਂ ਮੈਂ ਜਿੰਨਾ ਮੈਨੂੰ ਉਤਸ਼ਾਹ ਮਿਲਦਾ ਅਗਲੇ ਦਿਨ ਲਈ ਮੈਂ ਅਗਲੇ ਦਿਨ ਹੋਰ ਵਧੀਆ ਕਰਨਾ ਜਿੱਦਾਂ ਮੈਂ ਆਪਣੇ ਦਿਨ ਨੂੰ ਜਾਂ ਟ੍ਰੇਨਿੰਗ ਨੂੰ ਜਾਂ ਮਾੜੇ ਦਿਨ ਨੂੰ ਚੰਗਾ ਬਣਾਉਣਾ।
ਤੇ ਜੇ ਆਪਾਂ ਫਿਜ਼ੀਕਲ ਜਾਂ ਸਰੀਰਕ ਤਿਆਰੀ ਦੀ ਗੱਲ ਕਰੀਏ ਤਾਂ ਤੁਸੀਂ ਦੱਸਿਆ ਕਿ ਤੁਸੀਂ ਰਿਲਾਇੰਸ ਦੇ ਵਿੱਚ ਹੁਣ ਟ੍ਰੇਨਿੰਗ ਕਰ ਰਹੇ ਹਾਂ ਤੇ ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਵੀ ਕਿਸ ਤਰ੍ਹਾਂ ਤੁਸੀਂ ਟ੍ਰੇਨਿੰਗ ਕਰਦੇ ਆ, ਕੀ ਅੱਜ ਕੱਲ ਡਾਇਟ ਲੈ ਰਹੇ ਆ, ਤੁਹਾਡੀ ਫਿਜ਼ੀਕਲ ਸਿਹਤ ਹੁਣ ਕਿਸ ਤਰ੍ਹਾਂ ਆ?
ਜੀ 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 ਮੈਮ, ਜਿੱਦਾਂ ਲਾ ਲਓ ਤੁਹਾਨੂੰ ਪੰਜਾਬ ਦੀ ਕੰਪੈਰੀਜ਼ਨ ਨਾਲ ਦੱਸਦਾ, ਜਿੱਦਾਂ ਉੱਥੇ ਸਾਡੀ ਡਾਇਟ ਹੁੰਦੀ ਸੀ 150-200 ਰੁਪਏ ਦੀ ਇੱਕ ਦਿਨ ਦੀ
ਜੀ,
ਤੇ ਇੱਥੇ ਸਾਡੀ ਡਾਇਟ ਹੈ 2000 ਰੁਪਏ ਇੱਕ ਦਿਨ ਦੀ।
ਅੱਛਾ ਜੀ।
ਤੇ ਜੇ ਤੁਸੀਂ ਲਾ ਲਓ ਕਿੰਨੇ ਗੁਣਾ ਵੱਧ ਇੱਥੇ ਪੈਸਾ ਸਾਡੇ ਤੇ ਇੱਕ ਦਿਨ ਖਰਚਿਆ ਜਾਂਦਾ ਹੈ। ਉੱਥੇ ਸਾਨੂੰ 160 ਰੁਪਏ ਦੀ ਡਾਇਟ ਦਿੰਦੇ ਸੀ, 2000 ਦੀ ਡਾਇਟ ਦਿੰਦੇ ਜਿਹੜੀ ਹੱਥੋਂ ਖਾਧੀ ਨੀ ਜਾਂਦੀ ਪੂਰੀ।
ਅੱਛਾ ਜੀ।
ਉੱਥੇ ਮੁੱਕ ਜਾ, ਸਾਨੂੰ ਪਤਾ ਨੀ ਲੱਗਦਾ ਅੱਜ ਮਿਲਣੀ ਕਿ ਨਹੀਂ ਮਿਲਣੀ, ਜਦੋਂ ਟ੍ਰੇਨਿੰਗ ਤੋਂ ਲੇਟ ਹੋ ਜਾਂਦਾ ਸੀ ਤੇ ਏਦਾਂ ਕਰੀਦਾ ਸੀ ਪਤਾ ਨੀ ਮਿਲਣੀ, ਬਾਹਰੋਂ ਖਾ ਜਾਂਦੇ ਏਦਾਂ ਹੁੰਦਾ ਸੀ। ਹੁਣ ਇੱਥੇ ਸਾਡੇ ਫਿਜ਼ੀਓ ਵੀ ਆ ਸਾਡੇ ਕੋਲ, ਉੱਥੇ ਫਿਜ਼ੀਓ ਨੀ ਸੀ ਮਿਲਦਾ ਹੁੰਦਾ, ਪਤਾ ਨੀ ਕਿੱਥੇ ਕਿੱਥੇ ਚੰਡੀਗੜ੍ਹ ਜਾਂਦੇ ਹੁੰਦੇ ਫਿਜ਼ੀਓ ਕੋ, ਫਿਜ਼ੀਓ ਥੈਰੇਪੀ ਲੈਣ ਲਈ। ਇੱਥੇ ਮਸਾਜਰ ਆ, ਜੇ ਉੱਥੇ ਲਾ ਲਓ ਕੋਈ ਮਸਾਜਰ ਆ, ਸਾਡਾ ਫੋਨ ਨੀ ਸੀ ਚੁੱਕਦੇ ਹੁੰਦੇ, ਕਹਿੰਦੇ ਅਸੀਂ ਇੰਨੀ ਦੂਰ ਜਾਣਾ ਪੈਣਾ, ਇਹਨੂੰ ਕੁਛ ਨੀ ਕਰ ਰਹੇ ਇਹਨਾਂ ਦੀ। ਹੁਣ ਇੱਥੇ ਸਾਨੂੰ ਹਰੇਕ ਫੈਸਿਲਿਟੀ ਮਿਲਦੀ ਪਈ ਆ, ਲਾ ਲਓ ਫਿਜ਼ੀਓ ਆ, ਮੈਸ਼ਿਓਰ ਆ, ਡਾਇਟੀਸ਼ੀਅਨ ਆ। ਉਹ ਕੱਲੀ ਕੱਲੀ ਚੀਜ਼ ਦੱਸ ਦੇਖਦੇ ਵੀ ਤੁਸੀਂ ਪੋਸਟ ਵਰਕਆਊਟ ਕਿੰਨਾ ਖਾਣਾ, ਤੁਸੀਂ ਪ੍ਰੀ ਵਰਕਆਊਟ ਕਿੰਨਾ ਖਾਣਾ, ਹਰੇਕ ਚੀਜ਼ ਸਾਡੀ ਲਿਖੀ ਜਾਂਦੀ ਆ, ਸਾਨੂੰ ਦੱਸਿਆ ਜਾਂਦਾ ਵੀ ਤੁਸੀਂ ਇੰਨਾ ਇੰਨੇ ਦਿਨ ਆ ਖਾਣਾ, ਇੰਨੇ ਦਿਨ ਆ ਖਾਣਾ, ਪ੍ਰੀ ਕੰਪੀਟੀਸ਼ਨ ਤੁਸੀਂ ਕੀ ਖਾਣਾ, ਹਰੇਕ ਚੀਜ਼ ਸਾਨੂੰ ਦੱਸੀ ਜਾਂਦੀ। ਇਸ ਚੀਜ਼ ਦਾ ਮੈਨੂੰ ਬੈਨੀਫਿਟ ਮਿਲਿਆ ਇੱਥੇ ਆ ਗਿਆ 6 ਮਹੀਨੇ ਹੋਏ ਜਸਟ। ਫਿਰ ਮੈਂ ਤੁਹਾਨੂੰ ਟ੍ਰੇਨਿੰਗ ਦੱਸਦਾ, ਟ੍ਰੇਨਿੰਗ ਦੇ ਵਿੱਚ ਸਾਡੀ ਬਹੁਤ ਵਧੀਆ ਸਾਡੀ ਜਿੰਮ ਆ ਇੱਥੇ, ਉਹਦੇ ਵਿੱਚ ਸਾਨੂੰ ਅਲੱਗ ਅਲੱਗ, ਸਾਡਾ ਜਦੋਂ ਕੋਚ UK ਦਾ ਕੋਚ ਆ ਤੇ ਸਾਨੂੰ ਟ੍ਰੇਨਿੰਗ ਵੀ ਐਡਵਾਂਸ ਕਰਾ ਰਿਹਾ ਬਹੁਤ ਜ਼ਿਆਦਾ, ਜਦਕਿ ਮੈਂ ਇੱਦਾਂ ਦੀ ਟ੍ਰੇਨਿੰਗ ਪਹਿਲਾਂ ਕੀਤੀ ਨੀ। ਮੈਨੂੰ 15 ਸਾਲ ਹੋ ਗਏ ਗੇਮ ਕਰਦਿਆਂ, ਇੱਦਾਂ ਦੀ ਟ੍ਰੇਨਿੰਗ ਮੈਂ ਕਰਕੇ ਨੀ ਦੇਖੀ ਕਦੇ ਉੱਥੇ ਪਹਿਲਾਂ।
ਅੱਛਾ ਜੀ।
ਜਿੰਨੀ ਹਾਰਡ ਟ੍ਰੇਨਿੰਗ ਇੱਥੇ ਦੀ UK ਦੇ ਕੋਚ ਦੀ ਟ੍ਰੇਨਿੰਗ ਆ, ਬਲਕਿ ਪਹਿਲਾਂ ਆਪਾਂ ਇਹ ਨਹੀਂ ਕਰਦੇ ਨੀ ਸੀ, ਜਿਹੜਾ ਸਾਨੂੰ ਲੱਗਦਾ ਵੀ ਆਪਾਂ ਕਰ ਨੀ ਸਕਦੇ ਜਾਂ ਸਾਡੇ ਕੋਲ ਇੰਨੀ ਫੈਸਿਲਿਟੀ ਹੈ ਨੀ, ਫਿਜ਼ੀਓਥੈਰੇਪੀ ਨੀ ਹੈਗੀ, ਤਾਂ ਨੀ ਆਪਾਂ ਕਰ ਪਾਉਂਦੇ ਸੀ। ਹੁਣ ਇੱਥੇ ਇੱਥੇ ਆਪਾਂ ਸਿੰਥੈਟਿਕ ਟਰੈਕ ਆ ਸਾਡੇ ਕੋਲ, ਆਪਣੇ ਸਾਡੇ ਕੋਲ ਹਿੱਲ ਟ੍ਰੇਨਿੰਗ ਆ, ਸਾਰਾ ਕੁਛ ਆ। ਪਰ ਜਦੋਂ ਹਾਈ ਇੰਟੈਂਸਿਟੀ ਵਰਕਆਊਟ ਸ਼ੁਰੂ ਹੋ ਗਏ ਤੇ ਮੈਂ ਇੱਕਦਮ ਹੀ, ਮੇਰੀ ਬੋਡੀ ਇੰਨੀ ਜ਼ਿਆਦਾ ਟਾਇਰਡ ਹੋ ਗਈ, ਓਵਰਲੋਡਡ ਹੋ ਗਈ, ਉਹ ਮੇਰੇ ਤੋਂ 3-4 ਹਫ਼ਤੇ ਮੇਰੇ ਕੋਲ ਟ੍ਰੇਨਿੰਗ ਹੀ ਨਹੀਂ ਹੋਈ ਪ੍ਰੋਪਰ।
ਅੱਛਾ ਜੀ।
ਹਾਂਜੀ, ਵੀ ਇੰਨੀ ਉਹਨੂੰ ਅਡੈਪਟੇਸ਼ਨ ਨੂੰ ਵੀ ਟਾਈਮ ਲੱਗਦਾ, ਜਿੱਦਾਂ ਆਪਾਂ ਟ੍ਰੇਨਿੰਗ ਕਰਦੇ ਹਾਂ, ਜਿੱਦਾਂ ਹੁਣ ਲਾ ਲਓ ਮੈਂ 12 ਸਾਲ ਤੋਂ ਅਲੱਗ ਟ੍ਰੇਨਿੰਗ ਕਰਦਾ ਪਿਆ ਸੀ, ਜਿੱਦਾਂ ਹੁਣ ਮੇਰੀ ਇੱਕਦਮ ਟ੍ਰੇਨਿੰਗ ਚੇਂਜ ਹੋਈ ਆ,
ਹਾਂਜੀ,
ਇਸ ਨੂੰ ਅਡੈਪਟ ਕਰਨ ਨੂੰ ਵੀ ਮੈਨੂੰ 1-1.5 ਸਾਲ ਲੱਗ ਜਾਣਾ। ਜਿਹੜੀ ਤੁਸੀਂ ਪਰਫਾਰਮੈਂਸ ਦੇਖਦੇ ਹੋ ਮੇਰੀ ਮੇਰੀ ਜਿਹੜਾ ਮੈਂ ਨੈਸ਼ਨਲ ਰਿਕਾਰਡ ਕੀਤਾ ਆ, ਇਹ ਮੈਨੂੰ ਮੈਨੂੰ ਜੋ ਲੱਗਦਾ ਆ ਵੀ ਮੈਨੂੰ ਅਜੇ ਟ੍ਰੇਨਿੰਗ ਦਾ ਰਿਜ਼ਲਟ ਨਹੀਂ ਮਿਲਿਆ, ਮੈਨੂੰ ਮੈਨੂੰ ਬਸ ਡਾਇਟ ਦਾ, ਫਿਜ਼ੀਓਥੈਰੇਪੀ ਦਾ, ਤੇ ਜੋ ਸਾਨੂੰ ਫੈਸਿਲਿਟੀ ਇੱਥੇ ਮਿਲਦੀਆਂ ਪਈਆਂ, ਜਿਮ ਦੀ ਫੈਸਿਲਿਟੀ ਆ, ਟਰੈਕ ਦੀ ਫੈਸਿਲਿਟੀ ਆ, ਉਹਦਾ ਰਿਜ਼ਲਟ ਮੈਨੂੰ ਮਿਲਿਆ। ਟ੍ਰੇਨਿੰਗ ਦਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲੂਗਾ 1.5 ਸਾਲ ਨੂੰ। ਮੈਨੂੰ ਇੰਨਾ ਭਰੋਸਾ ਵੀ ਮੈਂ ਅਜੇ ਜਿਹੜੀ ਟ੍ਰੇਨਿੰਗ ਦਾ ਰਿਜ਼ਲਟ ਉਹ ਮੈਂ ਪੂਰਾ 100% ਲੈ ਨਹੀਂ ਪਾਇਆ ਅਜੇ,
ਤੇ ਮੈਨੂੰ ਯਕੀਨ ਹੈ ਕਿ ਉਹ ਰਿਜ਼ਲਟ ਵੀ ਸਾਨੂੰ ਬਹੁਤ ਹੀ ਜਲਦ ਦੇਖਣ ਨੂੰ ਮਿਲੂਗਾ। ਬਹੁਤ ਵਧੀਆ ਲੱਗਿਆ ਸੁਣ ਕੇ ਕਿ ਤੁਸੀਂ ਆਪਣੀ ਫਿਜ਼ੀਕਲ ਸਿਹਤ ਦਾ, ਮੈਂਟਲ ਸਿਹਤ ਦਾ ਇੰਨਾ ਖਿਆਲ ਰੱਖ ਰਹੇ ਹਾਂ ਤੇ ਅੱਗੇ ਵੱਧ ਰਹੇ ਹਾਂ, ਨੈਸ਼ਨਲ ਰਿਕਾਰਡ ਸੈੱਟ ਕਰ ਰਹੇ ਹਾਂ, ਤੇ ਉਮੀਦ ਹੈ ਕਿ ਅੱਗੇ ਵੀ ਹੋਰ ਰਿਕਾਰਡ ਸੈੱਟ ਕਰੋਗੇ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜੀ। ਅਖੀਰਲਾ ਸਵਾਲ ਮੈਂ ਇਹੀ ਪੁੱਛਣਾ ਚਾਹੂੰਗੀ ਕਿ ਅੱਗੇ ਤੁਹਾਡੇ ਕੀ ਗੋਲਸ ਹਨ, ਕਿਹੜੇ ਕਿਹੜੇ ਖਿਤਾਬ ਤੁਸੀਂ ਹਾਸਲ ਕਰਨਾ ਚਾਹੁੰਦੇ ਹਾਂ, ਤੇ ਜਾਂਦੇ ਜਾਂਦੇ ਉੱਭਰਦੇ ਅਥਲੀਟਾਂ ਨੂੰ ਜਾਂ ਸਿਡਨੀ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਜੋ ਸੁਣ ਰਹੇ ਆ ਉਹਨਾਂ ਨੂੰ ਕੋਈ ਤੁਸੀਂ ਸੁਨੇਹਾ ਦੇਣਾ ਚਾਹੋ ਤੇ ਉਹ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰ ਦਿਓ ਜੀ।
ਮੈਮ, ਜਿੱਦਾਂ ਹੁਣ 3 ਵੀਕ ਬਾਅਦ ਮੇਰਾ ਇੱਕ ਹੋਰ ਕੰਪੀਟੀਸ਼ਨ ਹੈ ਸੀਨੀਅਰ ਫੈਡਰੇਸ਼ਨ, ਉਹ ਪਹਿਲਾਂ ਉਹਦੀ ਤਿਆਰੀ ਹੈ ਜੀ, ਪਹਿਲਾਂ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਕੰਪਲੀਟ ਕਰਾਂਗੇ ਉਹਦੇ ਵਿੱਚ। ਫਿਰ ਮੇਰਾ ਏਸ਼ੀਅਨ ਚੈਂਪੀਅਨਸ਼ਿਪ ਹੈ ਜੋ ਸਾਊਥ ਕੋਰੀਆ ਹੋ ਰਹੀ ਹੈ, ਤੇ ਮੇਨ ਟਾਰਗੇਟ ਮੇਰਾ ਸਾਊਥ ਕੋਰੀਆ ਜੋ ਏਸ਼ੀਅਨ ਚੈਂਪੀਅਨਸ਼ਿਪ ਆ ਉਹਦੇ ਵਿੱਚ ਮੈਡਲ ਲੈਣ ਦਾ, ਵੀ ਉੱਥੇ ਮੈਡਲ ਲਵਾਂ, ਕਿਉਂਕਿ ਉਹ ਵੀ ਇੱਕ ਹਿਸਟਰੀ ਹੋ ਜੂਗੀ, ਕਿਉਂਕਿ ਅੱਜ ਤੱਕ ਕਿਸੇ ਦਾ ਏਸ਼ੀਅਨ ਚੈਂਪੀਅਨਸ਼ਿਪ ਚੋਂ ਮੈਡਲ ਨਹੀਂ ਹੈਗਾ 100 ਮੀਟਰ ਸਪਰਿੰਟਿੰਗ ਦੇ ਵਿੱਚ, ਤੇ ਮੈਨੂੰ ਪੂਰਾ ਯਕੀਨ ਆ ਵੀ ਮੈਂ ਉੱਥੇ ਜਾਊਂਗਾ ਤੇ ਮੈਂ ਉੱਥੇ ਵਧੀਆ ਪਰਫਾਰਮ ਕਰਕੇ ਤੇ ਮੈਡਲ ਜ਼ਰੂਰ ਜਿੱਤਾਂਗਾ। ਤੇ ਉਸ ਤੋਂ ਬਾਅਦ ਜੀ ਬੜਾ ਜਿਹੜਾ ਨੈਕਸਟ ਈਅਰ ਦਾ ਟਾਰਗੇਟ ਆ ਮੇਨ, ਜਿਹੜੀ ਮੈਂ ਤੁਹਾਨੂੰ ਕਹਿਣਾ ਮੇਰੀ ਅਸਲੀ ਪਰਫਾਰਮੈਂਸ ਜਿਹੜੀ ਦੇਖੂਗੀ ਉਹ ਦੇਖੂਗੀ ਏਸ਼ੀਅਨ ਗੇਮਸ ਦੇ ਵਿੱਚ, ਉਹ ਹੈ ਨੈਕਸਟ ਈਅਰ ਏਸ਼ੀਅਨ ਗੇਮ ਤੇ ਕਾਮਨਵੈਲਥ ਗੇਮਸ। ਫਿਰ ਉਸ ਤੋਂ ਬਾਅਦ LA ਦੀਆਂ ਜਿਹੜੀਆਂ ਓਲੰਪਿਕਸ ਗੇਮਾਂ ਜਿਹੜੀਆਂ ਉਹਦੇ ਵਿੱਚ ਵੀ ਮੈਂ ਪੂਰਾ ਜ਼ੋਰ ਲਾਊਂਗਾ ਵੀ ਮੈਂ ਉੱਥੇ ਪਰਫਾਰਮ ਵਧੀਆ ਕਰ ਸਕਾਂ ਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਸਕਾਂ ਤੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰ ਸਕਾਂ ਵਧੀਆ ਉੱਥੇ ਤਰੀਕੇ ਨਾਲ। ਤੇ ਬਾਕੀ ਸਾਰੇ ਨੌਜਵਾਨਾਂ ਨੂੰ, ਭੈਣਾਂ ਭਰਾਵਾਂ ਨੂੰ ਮੇਰਾ ਇਹੋ ਹੀ ਹੈ ਜੀ, ਸਿਡਨੀ ਬਾਕੀ ਰਹਿੰਦੇ ਜਿਹੜੇ ਸੁਣਦੇ ਆ ਸਾਨੂੰ, ਵੀ ਜਿੱਦਾਂ ਮੈਨੂੰ ਸਾਰੇ ਜਦੋਂ ਮੈਂ ਛੋਟਾ ਸੀ, ਮੈਂ ਜਦੋਂ ਗੇਮ ਸ਼ੁਰੂ ਕੀਤੀ ਸੀਗੀ ਤੇ ਮੈਨੂੰ ਕਹਿੰਦੇ ਸੀਗੇ ਵੀ 100 ਮੀਟਰ ਇੰਡੀਅਨਸ ਦਾ ਇਵੈਂਟ ਨਹੀਂ ਆ ਜਾਂ ਪੰਜਾਬੀਆਂ ਦਾ ਜਾਂ ਹੋਰ ਕਿਸੇ ਦਾ ਇਵੈਂਟ ਨਹੀਂ ਆ, ਬਟ ਫਿਰ ਮੈਂ ਕਥਾ ਸੁਣਨੀ ਆ ਜਾਂ ਸਾਰਾ ਕੁਛ ਕਰਨਾ, ਭਾਈ ਬਚਿੱਤਰ ਸਿੰਘ ਦਾ ਸੁਣਨਾ, ਬੋਤਾ ਸਿੰਘ ਗਰਜਾ ਸਿੰਘ ਦਾ ਸੁਣਨਾ, ਬਾਜ ਸਿੰਘ ਦਾ ਸੁਣਨਾ, ਉਹਨਾਂ ਬਾਰੇ ਪੜ੍ਹਨਾ, ਉਹਨਾਂ ਬਾਰੇ ਜਿੱਦਾਂ ਮੀ ਡੈਡੀ ਨੇ ਸੁਣਾਉਣੀਆਂ ਗੱਲਾਂ ਇੱਦਾਂ ਹੁੰਦੇ ਸੀ, ਇੱਦਾਂ ਹੁੰਦੇ ਸੀ, ਹਰੀ ਸਿੰਘ ਨਲੂਆ ਹੱਥ ਨਾਲ ਸ਼ੇਰ ਸ਼ੇਰ ਨੂੰ ਮਾਰਤਾ ਸੀ। ਫਿਰ ਮੈਂ ਸੋਚਣਾ ਵੀ ਕਹਿੰਦੇ ਉਹਨਾਂ ਦੇ ਜਿਹੜੇ ਬਲੈਕ ਪੀਪਲ ਹੁੰਦੇ ਉਹਨਾਂ ਦੇ ਜੀਨਸ ਬਹੁਤ ਤਗੜੇ ਆ, ਇੱਕ ਆਪਾਂ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਇੰਨਾ ਜ਼ਿਆਦਾ ਤਗੜਾ ਆਪਣੇ ਆਪ ਨੂੰ ਆਪਣੇ ਆਪ ਨੂੰ ਵੀਕ ਤੇ ਉਹਨਾਂ ਨੂੰ ਇੰਨਾ ਤਗੜਾ ਬਣਾ ਲਿਆ ਵੀ ਆਪਾਂ ਸੋਚਦੇ ਨੀ ਸਾਡੇ ਜੀਨਸ ਕੀ ਆ
ਜੀ।
ਸਾਡੇ ਜੀਨਸ ਉਹ ਆ ਵੀ ਜਿਹੜੇ ਲਾ ਲਓ ਸਾਡੇ ਦਾਦੇ ਪੜਦਾਦੇ ਸੀਗੇ ਜੀ, ਗੁਰੂ ਗੁਰੂ ਗੋਬਿੰਦ ਸਿੰਘ ਜਿੰਨਾ ਜਿਹੜੇ ਜੰਗਾਂ ਲੜਦੇ ਰਹੇ ਆ, ਬਿਲ ਸਾਡੇ ਸੀਗੇ, ਆਪਾਂ ਉਹਨਾਂ ਚੋਂ ਹੀ ਆ, ਸਾਡਾ ਸਾਡੀ ਬਲੱਡ ਲਾਈਨ ਉਹ ਆ ਜਿਹੜੇ 10 ਲੱਖ ਦੇ ਨਾਲ ਲੜੇ ਆ, ਸਾਡੇ ਅਸੀਂ ਉਹਨਾਂ ਦੇ ਵਾਰਸ ਆ, ਤੇ ਅਸੀਂ ਉਹ ਬਲੱਡ ਲਾਈਨ ਭੁੱਲ ਕੇ ਆਪਣੇ ਉਹ ਜੀਨਸ ਭੁੱਲ ਕੇ ਆਪਾਂ ਕਿਸੇ ਦੇ ਇੰਨੇ ਪ੍ਰਭਾਵ ਚ ਆ ਗਏ ਆ, ਤੇ ਆਪਾਂ ਆਪਣੇ ਨੂੰ ਉਸ ਪੋਜੀਸ਼ਨ ਚ ਸੋਚ ਵੀ ਨੀ ਸਕਦੇ, ਸੋਚਦੇ ਵੀ ਨੀ ਪਏ। ਆਪਾਂ ਸੋਚਣਾ ਸ਼ੁਰੂ ਕਰੀਏ ਤੇ ਆਪਾਂ ਭਰੋਸਾ ਕਰੀਏ ਆਪਣੇ ਜੀਨਸ ਦੇ ਉੱਤੇ ਵੀ ਸਾਡੇ ਜੀਨਸ ਬਹੁਤ ਸਟਰੋਂਗ ਆ, ਸਾਨੂੰ ਸਾਡੇ ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਰੋਟੀ ਖਵਾਈ ਆ ਸਾਡੇ ਦਾਦੇ ਪੜਦਾਦਿਆਂ ਨੂੰ, ਤੇ ਅਸੀਂ ਕੁਛ ਵੀ ਕਰ ਸਕਦੇ ਜੋ ਆਪਾਂ ਸੋਚੀਏ। ਜੇ ਤੁਸੀਂ ਸੋਚ ਨੀ ਸਕਦੇ ਤਾਂ ਤੁਸੀਂ ਕਰ ਵੀ ਨੀ ਸਕਦੇ। ਪਹਿਲਾਂ ਆਪਣੇ ਉੱਤੇ ਭਰੋਸਾ ਕਰੀਏ ਸਾਰੇ ਸਾਰੇ ਪੰਜਾਬੀ ਸਾਰੇ ਸਿੱਖ ਵੀ ਆਪਾਂ ਜੇ ਸੋਚ ਸਕਦੇ ਹਾਂ, ਜੇ ਵੱਡਾ ਸੋਚ ਵੀ ਸਕਦੇ ਹਾਂ ਤਾਂ ਆਪਾਂ ਵੱਡਾ ਜ਼ਰੂਰ ਕਰ ਸਕਦੇ ਹਾਂ, ਕਿਉਂਕਿ ਆਪਾਂ ਵਾਰਸ ਬਹੁਤ ਵੱਡੇ ਬੰਦਿਆਂ ਦੇ।
ਬਹੁਤ ਵਧੀਆ ਲੱਗਿਆ ਜੀ ਤੁਹਾਡੇ ਵਿਚਾਰ ਸੁਣ ਕੇ, ਇੰਨੇ ਕਹਿ ਲਓ ਦ੍ਰਿੜ ਮਨੋਬਲ ਦੇ ਮਾਲਕ ਆ ਤੁਸੀਂ। ਬਹੁਤ ਵਧੀਆ ਲੱਗਿਆ ਤੁਹਾਡਾ ਜਜ਼ਬਾ ਸੁਣ ਕੇ, ਤੁਹਾਡੇ ਖਿਆਲ ਸੁਣ ਕੇ। ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਜੀ ਇਸ ਨੈਸ਼ਨਲ ਰਿਕਾਰਡ ਦੀਆਂ।
ਧੰਨਵਾਦ ਜੀ, ਧੰਨਵਾਦ।
ਅਜਿਹੇ ਹੋਰ ਤੁਸੀਂ ਕਾਮਯਾਬੀਆਂ ਪ੍ਰਾਪਤੀਆਂ ਬੁਲੰਦੀਆਂ ਤੇ ਪਹੁੰਚੋਗੇ।
ਥੈਂਕ ਯੂ ਸੋ ਮਚ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।